ਸਲੋਕ ਮਹੱਲਾ ਪੰਜਵਾ। ਦੂਜਾ ਤਿਸ ਨਾ ਬੁਝਾਇਹੋ, ਪਾਰ ਬ੍ਰਹਮ ਨਾਮ ਦੇਹੋ ਆਧਾਰ, ਅਗਮ ਅਗੋਚਰ ਸਾਹਿਬੋ ਸਮਰੱਥ ਸੱਚ ਦਾਤਾਰ। ਤੂੰ ਨਿਹਚਲ ਨਿਰਵੈਰ ਸੱਚ, ਸੱਚਾ ਤੁਧ ਦਰਬਾਰ, ਕੀਮਤ ਕਹਿਣ ਨਾ ਜਾਈਐ ਅੰਤ ਨਾ ਪਾਰਾਵਾਰ। ਪ੍ਰਭ ਛੋੜ ਹੋਰ ਜੇ ਮੰਗਣਾ, ਸਭ ਬਿਖਿਆ ਰਸ ਛਾਰ, ਸੇ ਸੁਖੀਏ ਸੱਚ ਸਾਹ ਸੇ, ਜਿਨ ਸੱਚਾ ਬਿਉਹਾਰ, ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ, ਸਹਿਜ ਸੁਖ ਸਾਰ। ਨਾਨਕ ਇੱਕ ਆਰਾਧੇ ਸੰਤਨ ਰੇਣਾਰ।
ਹਾਂਜੀ, ਇਹ ਵਿਸਰਾਮ ਵੀ ਇਸੇ ਤਰ੍ਹਾਂ ਲਾਉਣਾ ਹੈ ਜਿਸ ਤਰ੍ਹਾਂ ਦੇ ਨਾਲ ਗੁਰਮੁਖਾਂ ਨੇ ਲਾਇਆ ਹੈ। ਨਾਮ 'ਤੇ ਵਿਸਰਾਮ ਹੈ, ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ, ਸਹਿਜ ਸੁਖਸਾਰ। ਤੋਂ ਕਈ ਪ੍ਰਭ 'ਤੇ ਵਿਸਰਾਮ ਲਾ ਜਾਂਦੇ ਹਨ, ਪਰ ਨਾਮ 'ਤੇ ਜਿਹੜਾ ਵਿਸਰਾਮ ਹੈ ਇਹੋ ਸ਼ੁੱਧ ਹੈ। ਇਸੇ ਤਰ੍ਹਾਂ ਦੇ ਨਾਲ ਹੀ ਇਹ ਪਾਠ ਕਰਨਾ ਹੈ ਜੀ।
ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ, ਸਹਿਜ ਸੁਖ ਸਾਰ, ਨਾਨਕ ਇੱਕ ਆਰਾਧੇ ਸੰਤਨ ਰੇਣਾਰ। ਮਹੱਲਾ ਪੰਜਵਾ। ਅਨਦ ਸੁਖ ਵਿਸਰਾਮ ਨਿਤ, ਹਰ ਕਾ ਕੀਰਤਨ ਗਾਏ, ਅਵਰ ਸਿਆਣ ਪਛਾੜ ਦੇਹੇ, ਨਾਨਕ ਉਦਰਸ ਨਾਏ ਪੌੜੀ। ਨਾ ਤੂੰ ਆਵ ਹੈ ਵਸ ਬਹੁਤ ਕਿਹਣਾਵਣੇ, ਨਾ ਤੂੰ ਆਵ ਹੈ ਵਸ ਵੇਦ ਪੜ੍ਹਾਵਣੇ।
ਸਤਸੰਗ ਜੀ, ਜੋ ਉੱਪਰ ਸ਼ਬਦ ਆਰੰਭਲਾ ਸਲੋਕ ਹੈ, ਦੂਜਾ ਤਿਸ ਨਾ ਬੁਝਾਏ ਉਹ, ਪਾਰ ਬ੍ਰਹਮ ਨਾਮ ਦੇਹ ਆਧਾਰ। ਕਈ ਸੱਜਣ ਇਹ ਪਾਰ ਬ੍ਰਹਮ 'ਤੇ ਵਿਸਰਾਮ ਲਾ ਦਿੰਦੇ ਹਨ, ਪਰ ਜੋ ਸੰਪਰਦਾਇ ਵਿੱਚ ਪਾਠ ਦਾ ਵਿਸਰਾਮ ਬੁਝਾਏ ਉਹ 'ਤੇ ਹੈ, ਇਸੇ ਤਰ੍ਹਾਂ ਇਹ ਆਪ ਜੀ ਨੇ ਨੋਟ ਕਰ ਲੈਣਾ ਹੈ। ਦੂਜਾ ਤਿਸ ਨਾ ਬੁਝਾਏ ਉਹ, ਪਾਰ ਬ੍ਰਹਮ ਨਾਮ ਦੇਹ ਆਧਾਰ।
ਪੌੜੀ। ਨਾ ਤੂੰ ਆਵ ਹੈ ਵਸ ਬਹੁਤ ਕਿਹਣਾਵਣੇ, ਨਾ ਤੂੰ ਆਵ ਹੈ ਵਸ ਵੇਦ ਪੜ੍ਹਾਵਣੇ। ਨਾ ਤੂੰ ਆਵ ਹੈ ਵਸ ਤੀਰਥ ਨਾਈਐ, ਨਾ ਤੂੰ ਆਵ ਹੈ ਵਸ ਧਰਤੀ ਧਾਈਐ। ਨਾ ਤੂੰ ਆਵ ਹੈ ਵਸ ਕਿਤੈ ਸਿਆਣਪੈ, ਨਾ ਤੂੰ ਆਵ ਹੈ ਵਸ ਬਹੁਤਾ ਦਾਨ ਦੇ। ਸਭ ਕੋ ਤੇਰੈ ਵਸ ਅਗਮ ਅਗੋਚਰਾ, ਤੂੰ ਭਗਤਾਂ ਕਹਿ ਵਸ ਭਗਤਾਂ ਤਾਣ ਤੇਰਾ। ਸਲੋਕ ਮਹੱਲਾ ਪੰਜਵਾ। ਆਪੇ ਵੈਦ ਆਪ ਨਾਰਾਇਣ, ਇਹ ਵੈਦ ਜੀਅ ਕਾ ਦੁਖ ਲਾਇਣ, ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ। ਨਾਨਕ ਜਿਸ ਮਨ ਵਸੈ ਤਿਸ ਕੇ ਸਭ ਦੁੱਖ ਸਭ ਦੁੱਖ ਮਿਟਾਇਣ।
ਹਾਂਜੀ, ਇਹ ਪਾਠ ਜੋ ਆਪ ਜੀ ਨੇ ਸਰਵਣ ਕੀਤੇ ਹਨ, ਇਹਨਾਂ ਦੇ ਵਿੱਚ ਐੜਾ ਨਹੀਂ ਬੋਲਣਾ। ਤੋ ਸੰਤ ਬਾਬਾ ਸੁਰਜੀਤ ਸਿੰਘ ਜੀ ਆਪ ਜੀ ਨੂੰ ਇਹ ਸਾਰਾ ਸਲੋਕ ਜੋ ਹੈ ਪੜ੍ਹ ਕੇ ਸੁਣਾਉਣਗੇ ਕਿ ਕਿਸ ਤਰ੍ਹਾਂ ਦੇ ਨਾਲ ਇਹ ਪਾਠ ਸ਼ੁੱਧਤਾ ਦੇ ਨਾਲ ਕਰਨਾ ਹੈ, ਜੋ ਵਿੱਚ ਐੜਾ ਨਾ ਲੱਗੇ। ਹਾਂਜੀ,
ਵਾਹਿਗੁਰੂ। ਸਲੋਕ ਮਹੱਲਾ ਪੰਜਵਾਂ। ਆਪੇ ਵੈਦ ਆਪ ਨਾਰਾਇਣ, ਇਹ ਵੈਦ ਜੀ ਕਾ ਦੁੱਖ ਲਾਇਣ, ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ। ਨਾਨਕ ਜਿਸ ਮਨ ਵਸੈ ਤਿਸ ਕੇ ਸਭ ਦੁੱਖ ਮਿਟਾਇਣ।
ਹਾਂਜੀ, ਜਿਸ ਤਰ੍ਹਾਂ ਮਹਾਂਪੁਰਖਾਂ ਨੇ ਆਪ ਜੀ ਨੂੰ ਪਾਠ ਸਰਵਣ ਕਰਾਇਆ ਹੈ, ਇਸੇ ਤਰ੍ਹਾਂ ਦੇ ਨਾਲ ਹੀ ਇਹ ਪਾਠ ਕਰਨਾ ਹੈ, ਵਿੱਚ ਐੜਾ ਨਹੀਂ ਲੱਗਣ ਦੇਣਾ। ਨਾਰਾਇਣ ਲਾਇਣ ਖਾਇਣ ਮਿਟਾਇਣ, ਇਸ ਤਰ੍ਹਾਂ ਇਹ ਪਾਠ ਕਰਨੇ ਹਨ ਜੀ।
ਮਹੱਲਾ ਪੰਜਵਾ। ਹੁਕਮ ਉਛਲੈ ਹੁਕਮੇ ਰਹੈ, ਹੁਕਮੇ ਦੁੱਖ ਸੁਖ ਸਮ ਕਰ ਸਹੈ, ਹੁਕਮੇ ਨਾਮ ਜਪੈ ਦਿਨ ਰਾਤ, ਨਾਨਕ ਜਿਸ ਨੂੰ ਹੋਵੈ ਦਾਤ। ਹੁਕਮ ਮਰੈ ਹੁਕਮੇ ਹੀ ਜੀਵੈ, ਹੁਕਮੇ ਨਾਨਾ ਵੱਡਾ ਥੀਵੈ, ਹੁਕਮੇ ਸੋਗ ਹਰਖ ਆਨੰਦ, ਹੁਕਮੇ ਜਪੈ ਨਿਰੋਧਰ ਗੁਰਮੰਤ, ਹੁਕਮੇ ਆਵਣ ਜਾਣ ਰਹਾਏ, ਨਾਨਕ ਜਾ ਕਉ ਭਗਤੀ ਲਾਏ। ਪੌੜੀ ਹਉ ਤਿਸ ਢਾਡੀ ਕੁਰਬਾਨ, ਜੇ ਤੇਰਾ ਸੇਵਦਾਰ, ਹਉ ਤਿਸ ਢਾਡੀ ਬਲਿਹਾਰ, ਜੇ ਗਾਵੈ ਗੁਣ ਅਪਾਰ, ਸੋ ਢਾਡੀ ਧਨ ਧਨ, ਜਿਸ ਲੋੜੇ ਨਿਰੰਕਾਰ, ਸੋ ਢਾਡੀ ਭਾਗਠ, ਜਿਸ ਸੱਚਾ ਦੁਆਰ ਬਾਰ, ਉਹ ਢਾਡੀ ਤੁਧ ਧਿਆਏ, ਕਲਾਣੇ ਦਿਨ ਰਹਿਣਾਰ, ਮੰਗੈ ਅੰਮ੍ਰਿਤ ਨਾਮ, ਨਾ ਆਵੈ ਕਦੇ ਹਾਰ, ਕੱਪੜ ਭੋਜਨ ਸੱਚ, ਰਹਿਦਾ ਲਿਵੈ ਧਾਰ, ਸੋ ਢਾਡੀ ਗੁਣਵੰਤ, ਜਿਸ ਨੋ ਪ੍ਰਭ ਪਿਆਰ। ਸਲੋਕ ਮਹੱਲਾ ਪੰਜਵਾਂ। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ, ਮਾਨ ਤਨ ਹਿਰਦੈ ਸਿਮਰ ਹਰ, ਆਠ ਪਹਿਰ ਗੁਣ ਗਾਓ। ਉਪਦੇਸ਼ ਸੁਣਹੋ ਤੁਮ ਗੁਰ ਸਿੱਖੋ, ਸੱਚਾ ਇਹੈ ਸੁਆਉ, ਜਨਮ ਪਦਾਰਥ ਸਫਲ ਹੋਏ, ਮਨ ਮਹਿ ਲਾਏ ਹੋ ਪਾਉ। ਸੂਖ ਸਹਿਜ ਆਨਦ ਘਣਾ, ਪ੍ਰਭ ਜਪਤਿਆ ਦੁਖ ਜਾਏ, ਨਾਨਕ ਨਾਮ ਜਪਤ ਸੁਖ ਉਪਜੈ, ਦਰਗਹਿ ਪਾਈਐ ਥਾਉ। ਮਹੱਲਾ ਪੰਜਵਾਂ। ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ, ਭਾਣੈ ਜਪ ਤਪ ਸੰਜਮੋ, ਭਾਣੈ ਹੀ ਕੱਢ ਲਏ। ਭਾਣੈ ਜਪ ਤਪ ਸੰਜਮੋ, ਭਾਣੈ ਹੀ ਕੱਢ ਲੇ, ਭਾਣੈ ਜੋਨ ਭਵਾਈਐ, ਭਾਣੈ ਬਖਸ਼ ਕਰੇ, ਭਾਣੈ ਦੁਖ ਸੁਖ ਭੋਗੀਐ, ਭਾਣੈ ਕਰਮ ਕਰੇ, ਭਾਣੈ ਮਿੱਟੀ ਸਾਜ ਕੈ, ਭਾਣੈ ਜੋਤ ਧਰੇ, ਭਾਣੈ ਭੋਗ ਭੋਗਾਏ ਦਾ, ਭਾਣੈ ਮਨਹੈ ਕਰੇ।
ਹਾਂਜੀ, ਇਹ ਪਾਠ ਜਿਹੜਾ ਹੈ ਇਹਨੂੰ ਥੋੜ੍ਹਾ ਭਾਰਾ ਕਰਕੇ ਜਿਵੇਂ ਮਨ੍ਹਾ ਕਰ ਦੇਣਾ, ਇਸ ਤਰ੍ਹਾਂ ਇਸ ਪਾਠ ਨੂੰ ਭਾਣੈ ਮਨਹੈ ਕਰੇ ਥੋੜ੍ਹਾ ਭਾਰਾ ਕਰਕੇ ਬੋਲਿਆ ਜਾਵੇਗਾ। ਜਿਵੇਂ ਗੁਰਮੁਖਾਂ ਨੇ ਪਾਠ ਕੀਤਾ ਹੈ, ਇਸੇ ਤਰ੍ਹਾਂ ਹੀ ਇਹ ਪਾਠ ਥੋੜ੍ਹਾ ਭਾਰਾ ਕਰਕੇ ਮਨਹੈ ਕਰੇ, ਵੀ ਮਨ੍ਹਾ ਕਰ ਦੇਣਾ, ਰੋਕ ਦੇਣਾ, ਇਹ ਇਸ ਤਰ੍ਹਾਂ ਹੀ ਪਾਠ ਕਰਨਾ ਹੈ ਜੀ। ਹਾਂਜੀ।
ਭਾਣੈ ਭੋਗ ਭੋਗਾਏ ਦਾ, ਭਾਣੈ ਮਨਹੈ ਕਰੇ, ਭਾਣੈ ਨਰਕ ਸੁਰਗ ਅਵਤਾਰੇ, ਭਾਣੈ ਧਰਨ ਪਰੇ, ਭਾਣੈ ਹੀ ਜਿਸ ਭਗਤੀ ਲਾਏ, ਨਾਨਕ ਵਿਰਲੇ ਹੇ। ਪੌੜੀ ਵਡਿਆਈ ਸੱਚੇ ਨਾਮ ਕੀ, ਹਉ ਜੀਵਾ ਸੁਣ ਸੁਣੇ, ਪਸ਼ੂ ਪ੍ਰੇਤ ਅਗਿਆਨ, ਉਧਾਰੇ ਇੱਕ ਖਣੇ, ਦਿਨਸ ਰਹਿਣ ਤੇਰਾ ਨਾਉ, ਸਦਾ ਸਦ ਜਾਪੀਐ, ਤ੍ਰਿਸ਼ਨਾ ਭੁੱਖ ਵਿਕਰਾਲ, ਨਾਏ ਤੇਰਾ ਧਰਾਪੀਐ, ਤ੍ਰਿਸ਼ਨਾ ਭੁੱਖ ਵਿਕਰਾਲ, ਨਾਏ ਤੇਰਾ ਧਰਾਪੀਐ, ਰੋਗ ਸੋਗ ਦੁਖ ਵੰਜੈ, ਜਿਸ ਨਾਉ ਮਨ ਵਸੈ, ਤਿਸਹਿ ਪ੍ਰਾਪਤ ਲਾਲ, ਜੋ ਗੁਰ ਸਬਦੀ ਰਸੈ, ਖੰਡ ਬ੍ਰਹਿਮੰਡ ਬੇਅੰਤ, ਉਧਾਰਣ ਹਾਰਿਆ, ਤੇਰੀ ਸੋਭਾ ਤੁਧ, ਸੱਚੇ ਮੇਰੇ ਪਿਆਰਿਆ। ਸਲੋਕ ਮਹੱਲਾ ਪੰਜਵਾਂ। ਮਿੱਤਰ ਪਿਆਰਾ ਨਾਨਕ ਜੀ, ਮੈਂ ਛੱਡ ਗਵਾਇਆ, ਰੰਗ ਕਸੁੰਭੈ ਭੁੱਲੀ, ਤਉ ਸੱਜਣ ਕੀ ਮੈਂ ਕੀਮ ਨਾ ਪਾਉਦੀ, ਹਉ ਤੁਧ ਬਿਨ ਅੱਡ ਨਾ ਲਹਿਦੀ। ਮਹੱਲਾ ਪੰਜਵਾਂ। ਸਾਸ ਵਿਰਾਇਣ ਨਾਨਕ ਜੀਓ ਸਸੁਰਾਵਾਦੀ, ਜੇਠੋ ਪਉ ਪਉ ਲੂ ਹੈ, ਹੱਬੇ ਭਸ ਪੁਣੇ ਦੇ ਵਤਨ, ਜਾ ਮੈਂ ਸੱਜਣ ਤੂੰ ਹੈ। ਪੌੜੀ
ਮਿੱਤਰ ਪਿਆਰਾ ਨਾਨਕ ਜੀ, ਮੈਂ ਨਾਨਕ ਜੀ ਮੈਂ ਛੱਡ ਗਵਾਇਆ, ਮਿੱਤਰ ਪਿਆਰਾ ਨਾਨਕ ਜੀ ਮੈਂ ਛੱਡ ਗਵਾਇਆ, ਰੰਗ ਕਸੁੰਭੈ ਭੁੱਲੀ, ਤੋ ਸੱਜਣ ਕੀ ਮੈਂ ਕੀਮ ਨਾ ਪਾਉਂਦੀ, ਹਉ ਤੁਧ ਬਿਨ ਅੱਡ ਨਾ ਰਹਿੰਦੀ। ਸੱਸ ਵਿਰਾਇਣ ਨਾਨਕ ਜੀਓ ਸਸੁਰਾਵਾਦੀ, ਜੇਠੋ ਪਉ ਪਉ ਲੂ ਹੈ, ਹੱਬੇ ਭਸ ਪੁਣੇਂਦੇ ਵਤਨ, ਹੱਬੇ ਭਸ ਪੁਣੇਂਦੇ ਵਤਨ, ਜਾ ਮੈਂ ਸੱਜਣ ਤੂੰ ਹੈ।
ਪੌੜੀ ਜਿਸ ਤੂੰ ਉਠਾ ਚਿੱਤ ਤਿਸ ਦਰਦ ਨਿਵਾਰਣ ਜਿਸ ਤੂੰ ਉਠਾ ਚਿੱਤ ਤਿਸ ਕਦੇ ਨਾ ਹਾਰਣ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਣ
ਜਿਸ ਨੂੰ ਇਹ ਸਰ ਪਰ ਪਾਠ ਜਿਹੜਾ ਹੈ ਇਹ ਇਕੱਠਾ ਹੀ ਹੈ ਕਈ ਵਾਰੀ ਆਪਾਂ ਸਰ ਪਰ ਤਾਰ ਨੂੰ ਪੜ੍ਹ ਜਾਂਦੇ ਹਾਂ ਸਰ ਪਰ ਦਾ ਅਰਥ ਜ਼ਰੂਰ ਬਾ ਜ਼ਰੂਰ ਕਰਦੇ ਹਨ ਮਹਾਂਪੁਰਖ ਤੋਂ ਇਸ ਕਰਕੇ ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਨੋ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਵੇ ਗੁਰੂ ਸਾਹਿਬ ਜੀ ਫਿਰ ਜ਼ਰੂਰ ਬਾ ਜ਼ਰੂਰ ਉਹਨੂੰ ਤਾਰ ਦਿੰਦੇ ਹਨ ਭਵਜਲ ਸੰਸਾਰ ਤੋਂ ਤਰ ਜਾਂਦਾ ਹੈ ਅਤੇ ਇਸ ਕਰਕੇ ਸਰ ਪਰ ਪਾਠ ਜਿਹੜਾ ਹੈ ਇਕੱਠਾ ਹੀ ਕਰਨਾ ਹੈ ਜੀ ਹਾਂਜੀ
ਜਿਸ ਮਿਲਿਆ ਪੂਰਾ ਗੁਰੂ ਸੋ ਸਰ ਪਰ ਤਾਰਨੋ ਜਿਸ ਨੂੰ ਲਾਏ ਸੱਚ ਤਿਸ ਸੱਚ ਸੰਭਾਲਣੋ ਜਿਸ ਆਇਆ ਹੱਥ ਨਿਧਾਨ ਸੋ ਰਹਿਆ ਭਾਲਣੋ ਜਿਸ ਨੂੰ ਇੱਕੋ ਰੰਗ ਭਗਤ ਸੋ ਜਾਣਨੋ ਉਹ ਸਭਨਾ ਕੀ ਰੇਣ ਬਿਰਹੀ ਚਾਰਣੋ ਸਭ ਤੇਰੇ ਚੋਜ ਵਿਡਾਣ ਸਭ ਤੇਰਾ ਕਾਰਣੋ ਸਲੋਕ ਮਹੱਲਾ ਪੰਜਵਾ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵਜਾ ਵੰਜਾਈ ਛੋੜਿਆ ਹੱਬ ਕਿਜ ਤਿਆਗੀ
ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਛ ਤਿਆਗੀ ਹੱਬ ਕਿਜ ਤਿਆਗੀ
ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਜ ਤਿਆਗੀ ਹੱਬੇ ਸਾਕ ਕੂੜਾਵੇ ਡਿੱਠੇ ਤੋ ਪੱਲੇ ਤੈਡੈ ਲਾਗੀ ਮਹੱਲਾ ਪੰਜਵਾ
ਨਾਨਕ ਜੀ ਤੇ ਜਮਕ ਹੈ ਛੋਟੀ ਜਿਹੀ ਵੰਜਾਈ ਤੇ ਵਿਸਰਾਮ ਪੂਰਨ ਲੱਗਦਾ ਹੈ ਉਸਤਤ ਨਿੰਦਾ ਨਾਨਕ ਜੀ ਮੈਂ ਹੱਬ ਵੰਜਾਈ ਛੋੜਿਆ ਹੱਬ ਕਿਜ ਤਿਆਗੀ
ਹਾਂਜੀ ਅਗਲੀ ਜੋ ਪੰਕਤੀ ਹੈ ਹੱਬੇ ਸਾਕ ਕੁੜਾਵੇ ਡਿੱਠੇ ਤਾਉ ਪੱਲੇ ਤੈਂਡੈ ਲਾਗੀ ਇਹ ਪਾਠ ਵੀ ਬਿੰਦੀ ਦੇ ਸਹਿਤ ਤੈਂਡੈ ਹੀ ਕਰਨਾ ਹੈ ਜਿਵੇਂ ਮਹਾਂਪੁਰਖ ਕਥਾ ਦੇ ਵਿੱਚ ਕਰਦੇ ਹਨ ਤੋ ਇਸੇ ਤਰ੍ਹਾਂ ਬਿੰਦੀ ਦੇ ਨਾਲ ਹੀ ਪਾਠ ਜਿਹੜਾ ਹੈ ਸ਼ੁੱਧ ਹੈ ਜੀ ਹਾਂਜੀ
ਮਹੱਲਾ ਪੰਜਵਾ ਫਿਰਦੀ ਫਿਰਦੀ ਨਾਨਕ ਜੀਓ ਹੋ ਫਾਵੀ ਥੀ ਬਹੁਤ ਦਿਸਾਵਰ ਧੰਦਾ ਤਾ ਹੋ ਸੁਖ ਸੁਖਾਲੀ ਸੁੱਤੀ ਜਾ ਗੋਰ ਮੇਲ ਸੱਜਣ ਮੈਂ ਲੱਦਾ ਪੌੜੀ ਸਭੇ ਦੁੱਖ ਸੰਤਾਪ ਜਾਂ ਤੁਦਹੋ ਭੁੱਲੀਐ ਜੇ ਕੀਚਨ ਲੱਖ ਉਪਾਵ ਤਾਂ ਕਹੀ ਨਾ ਭੁੱਲੀਐ ਜਿਸ ਨੂੰ ਵਿਸਰੈ ਨਾਓ ਸੋ ਨਿਰ ਧਨ ਕਾਂਡੀਐ ਜਿਸ ਨੂੰ ਵਿਸਰੈ ਨਾਓ ਸੋ ਜੋਨੀ ਹਾਂਡੀਐ ਜਿਸ ਖਸਮ ਨਾ ਆਵੈ ਚਿੱਤ ਤਿਸ ਜਮ ਡੰਡ ਦੇ ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਅਹੰਕਾਰੀਆ ਸੋਈ ਦੁਹੇਲਾ ਜਗ ਜਿਨ ਨਾਉ ਵਿਸਾਰੀਆ ਸਲੋਕ ਮਹੱਲਾ ਪੰਜਵਾ ਤੈਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਘੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮੇਲ ਕੰਤ ਪਛਾਣਾ
ਹਾਂਜੀ ਇਹ ਪਾਠ ਪਹਿਲਾਂ ਵੀ ਦੱਸਿਆ ਗਿਆ ਹੈ ਕਿ ਮਹਾਂਪੁਰਖ ਜਿਵੇਂ ਕਰਦੇ ਹਨ ਤੈਂਡੀ ਤੈਂਡਾ ਮੈਂਡਾ ਇਸ ਤਰ੍ਹਾਂ ਦੇ ਨਾਲ ਬਿੰਦੀਆਂ ਦੇ ਨਾਲ ਹੀ ਪਾਠ ਸ਼ੁੱਧ ਹਨ ਅਤੇ ਦੂਜਾ ਜਿਹੜਾ ਹੈ ਬੰਦਸ ਦੱਦੇ ਦੇ ਨਾਲ ਹੈ ਨਾ ਕਿ ਧੱਦੇ ਦੇ ਨਾਲ ਅਤੇ ਇਸ ਕਰਕੇ ਪਾਠ ਬੰਦਸ ਹੀ ਕਰਨਾ ਹੈ ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਇਸ ਤਰ੍ਹਾਂ ਹੀ ਪਾਠ ਕਰਨਾ ਹੈ
ਤੈਡੀ ਬੰਦਸ ਮੈਂ ਕੋਈ ਨਾ ਡਿੱਠਾ ਤੂੰ ਨਾਨਕ ਮਨ ਭਾਣਾ ਭੋਲ ਘੁਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਮਹੱਲਾ ਪੰਜਵਾ ਪਾਵ ਸੁਹਾਵੇ ਜਾਂ ਤੋ ਧਿਰ ਜੁਲਦੇ ਸੀਸ ਸੁਹਾਵਾ ਚਰਣੀ ਮੁਖ ਸੁਹਾਵਾ ਜਾਂ ਤੋ ਜਸ ਗਾਵੈ ਜੀਓ ਪਇਆ ਤੋ ਸਰਣੀ ਪੌੜੀ ਮਿਲ ਨਾਰੀ ਸਤਸੰਗ ਮੰਗਲ ਗਾਵੀਆ ਘਰ ਕਾ ਹੋਆ ਬੰਧਾਨ ਬਹੁੜ ਨਾ ਧਾਵੀਆ ਬਿਨਠੀ ਦੁਰਮਤ ਦੁਰਤ ਸੋਏ ਕੂੜਾਵੀਆ ਸੀਲਵੰਤ ਪ੍ਰਧਾਨ ਹਿਰਦੈ ਸਚਾਵੀਆ ਅੰਤਰ ਬਾਹਰ ਇੱਕ ਇੱਕ ਰੀਤਾਵੀਆ ਮਨ ਦਰਸਨ ਕੀ ਪਿਆਸ ਚਰਨ ਦਾਸਾਵੀਆ ਸੋਭਾ ਬਣੀ ਸੀਗਾਰ ਖਸਮ ਜਾਂ ਰਾਵੀਆ ਮਿਲਿਆ ਆਏ ਸੰਜੋਗ ਜਾਂ ਤਿਸ ਭਾਵੀਆ ਸਲੋਕ ਮਹੱਲਾ ਪੰਜਵਾ ਹਬ ਗੁਣ ਤੈਡੇ ਨਾਨਕ ਜੀਓ ਮੈਂ ਕੂਥੀਏ
ਮੈਂ ਪਾਠ ਉਚਾਰਨ ਕੀਤਾ ਹੈ ਮਿਲਿਆ ਆਏ ਸੰਜੋਗ ਪਰ ਕਾਹਲੀ ਨਾਲ ਪਾਠੀ ਸਿੰਘ ਮਿਲਿਆ ਹੀ ਕਰ ਜਾਂਦੇ ਹਨ ਇਹ ਆਪ ਜੀ ਨੇ ਪੌੜੀ ਦੀ ਅਖੀਰਲੀ ਪੰਕਤੀ 15ਵੀਂ ਪੌੜੀ ਦੀ ਅਖੀਰਲੀ ਪੰਕਤੀ ਹੈ ਸੋਭਾ ਬਣੀ ਸ਼ਿੰਗਾਰ ਖਸਮ ਜਾਂ ਰਾਵੀਆ ਮਿਲਿਆ ਆਏ ਸੰਜੋਗ ਬਿਹਾਰੀ ਲੱਗੀ ਹੈ ਲੱਲੇ ਨੂੰ ਪਰ ਆਮ ਤੌਰ 'ਤੇ ਸਿਹਾਰੀ ਨਾਲ ਹੀ ਪਾਠੀ ਸਿੰਘ ਕਾਹਲੀ ਨਾਲ ਉਚਾਰਨ ਕਰਦੇ ਹਨ ਇਹ ਖਿਆਲ ਰੱਖਣਾ ਜੀ
ਸਲੋਕ ਮਹੱਲਾ ਪੰਜਵਾ
ਇੱਕ ਬੇਨਤੀ ਹੋਰ ਹੈ ਕਿ ਪਾਠੀ ਸਿੰਘ ਕਹਿਣ ਦਾ ਮਤਲਬ ਇਹ ਨਹੀਂ ਵੀ ਕਿ ਜਿਹੜੇ ਅਖੰਡ ਪਾਠ ਕਰਦੇ ਨੇ ਉਹੀ ਜਿੰਨੇ ਵੀ ਆਪਾਂ ਹਾਂ ਸਾਰੇ ਹੀ ਪਾਠੀ ਹਾਂ ਪਾਠ ਕਰਨ ਵਾਲੇ ਨੂੰ ਪਾਠੀ ਕਹਿੰਦੇ ਆ ਕੋਈ ਗੁੱਸਾ ਨਾ ਕਰ ਜਾਵੇ ਵੀ ਪਾਠੀਆਂ ਨੂੰ ਹੀ ਕੋਸਦੇ ਰਹਿੰਦੇ ਐਸੀ ਕੋਈ ਗੱਲ ਨਹੀਂ ਇਹ ਬੇਨਤੀ ਹੈ ਵੀ ਪਾਠ ਕਰਨ ਵਾਲਾ ਜੋ ਪਾਠਕ ਹੈ ਉਹਨੂੰ ਪਾਠੀ ਪਾਠ ਸੰਸਕ੍ਰਿਤ ਵਿੱਚ ਪਾਠਕ ਕਹਿੰਦੇ ਹਨ ਪੰਜਾਬੀ 'ਚ ਪਾਠੀ ਕਹਿੰਦੇ ਹਨ ਸੋ ਇੱਥੇ ਕਿਸੇ ਵਰਗ ਦਾ ਕਿਸੇ ਸੰਸਥਾ ਦਾ ਇਹ ਮਤਲਬ ਲੈ ਕੇ ਨਹੀਂ ਸਮਝਣਾ ਇਹ ਸਾਂਝੀ ਵਿਚਾਰ ਚੱਲ ਰਹੀ ਹੈ ਪੰਥਕ ਤੌਰ 'ਤੇ ਵਿੱਚ ਅਸੀਂ ਵੀ ਆ ਜਾਂਦੇ ਹਾਂ ਸਾਡੇ ਤੋਂ ਵੀ ਗਲਤੀਆਂ ਹੁੰਦੀਆਂ ਉਚਾਰਨ ਕਰਦੇ ਹਾਂ ਆਪਾਂ ਸਾਰੇ ਗੁਰੂ ਸਾਹਿਬ ਦੇ ਵਿਦਿਆਰਥੀ ਹਾਂ ਭਾਈ ਸੋ ਮੈਂ ਇੱਕ ਬੇਨਤੀ ਕਰਦਾ ਹੁੰਦਾ ਬਈ ਕਥਾਵਾਚਕਾਂ ਨਾਲੋਂ ਰਾਗੀਆਂ ਨਾਲੋਂ ਢਾਡੀਆਂ ਨਾਲੋਂ ਪ੍ਰਚਾਰਕਾਂ ਨਾਲੋਂ ਸਾਰਿਆਂ ਤੋਂ ਜ਼ਿਆਦਾ ਮਿਹਨਤ ਪਾਠੀ ਸਿੰਘ ਦੀ ਹੁੰਦੀ ਹੈ ਸਹੀ ਮਹਿਨਿਆਂ 'ਚ ਪਾਠੀ ਬਣਨਾ ਬੜਾ ਔਖਾ ਜੇ ਕੋਈ ਪਾਠੀ ਸਿੰਘ ਬਣ ਜਾਂਦਾ ਕਥਾਵਾਚਕ ਇੱਕ ਘੰਟਾ ਕਥਾ ਕਰਦਾ 11,000 ਲੈਂਦਾ ਅਤੇ ਪਾਠੀ ਸਿੰਘ 8 ਘੰਟੇ ਡਿਊਟੀਆਂ ਲਾ ਕੇ ਅਤੇ ਉਹਨੂੰ ਅਸੀਂ ਭੇਟਾ ਦਿੰਦੇ ਹਾਂ ਫਿਰ ਵੀ ਕਹਿੰਦੇ ਭਾਈ ਜੀ ਭੇਟਾ ਘੱਟ ਲਓ ਸਾਧ ਸੰਗਤ ਜੀ ਪਾਠੀ ਸਿੰਘ ਦੀ ਜਿੰਨੀ ਮਿਹਨਤ ਹੈ ਨਾ ਇੰਨੀ ਕਿਸੇ ਦੀ ਨਹੀਂ ਪੰਥ ਵਿੱਚ ਔਰ ਜਿੰਨੀ ਪਾਠੀਆਂ ਦੀ ਬੰਦਗੀ ਹੈ ਕਿਉਂਕਿ ਅਸੀਂ ਤਾਂ ਕਥਾ ਵਾਲਿਆਂ ਨੇ ਕੋਈ ਇੱਧਰ ਦਾ ਬਚਨ ਕਰਨਾ ਕੋਈ ਉੱਧਰ ਦਾ ਬਚਨ ਕਰਨਾ ਪਾਠੀ ਸਿੰਘਾਂ ਨੇ ਸਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿਰੋਲ ਅਖੰਡ ਬਾਣੀ ਪੜ੍ਹਨੀ ਹੈ ਸ਼ੁੱਧ ਜਿਹੜੀ ਪਰਮੇਸ਼ਰ ਦਾ ਰੂਪ ਹੈ ਉਹਨਾਂ ਦਾ ਸਤਿਕਾਰ ਸਾਡੇ ਨਾਲੋਂ ਜ਼ਿਆਦਾ ਹੁੰਦਾ ਵੈਸੇ ਸੰਪਰਦਾਵਾਂ 'ਚ ਟਕਸਾਲ ਵਿੱਚ ਜਦੋਂ ਕਥਾ ਹੁੰਦੀ ਹੈ ਤਾਂ ਪਾਠ ਕਰਨ ਵਾਲੇ ਨੂੰ ਸੱਜੇ ਪਾਸੇ ਬਿਠਾਉਂਦੇ ਆ ਕਿਉਂਕਿ ਉਹਨੇ ਗੁਰੂ ਦੀ ਬਾਣੀ ਪੜ੍ਹਨੀ ਹੈ ਉਹਦਾ ਸਤਿਕਾਰ ਜ਼ਿਆਦਾ ਹੈ ਪਰ ਸਾਡੇ ਪੰਥ ਵਿੱਚ ਅੱਜ ਜਿਹੜੀ ਕਦਰ ਹੈ ਉਹ ਪਾਠੀ ਸਿੰਘਾਂ ਦੀ ਘਟਾਈ ਜਾ ਰਹੀ ਹੈ ਕਈ ਕਾਰਨ ਹਨ ਪਰ ਸਾਧ ਸੰਗਤ ਜੀ ਪਾਠੀਆਂ ਦਾ ਰੁਤਬਾ ਸਾਰਿਆਂ ਤੋਂ ਉੱਪਰ ਹੈ ਇਸ ਕਰਕੇ ਕਿਸੇ ਨੇ ਇਹ ਨਹੀਂ ਮਹਿਸੂਸ ਕਰਨਾ ਵੀ ਪਾਠੀਆਂ ਨੂੰ ਕਹੀ ਜਾਂਦੇ ਹੈ ਪਾਠੀ ਸਿੰਘ ਕਹਿਣ ਤੋਂ ਭਾਵ ਆਪਾਂ ਸਾਰੇ ਹੀ ਜਿਹੜੇ ਪਾਠ ਕਰਨ ਵਾਲੇ ਆ ਰਹੇ ਹਾਂ ਉਹ ਅਰਥ ਲੈਣਾ ਹੈ ਇਹ ਬੇਨਤੀ ਪ੍ਰਵਾਨ ਕਰਨਾ
ਸਲੋਕ ਮਹੱਲਾ ਪੰਜਵਾ ਹਬ ਗੁਣ ਤੈਡੇ ਨਾਨਕ ਜੀਓ ਮੈਂ ਕੂਥੀਏ ਮੈਂ ਨਿਰਗੁਣ ਤੇ ਕਿਆ ਹੋਵੈ ਤਉ ਜੇਵਡ ਦਾ ਤਾਰ ਨਾ ਕੋਈ ਜਾਚਕ ਸਦਾ ਜਾ ਚੋਵੈ ਮਹੱਲਾ ਪੰਜਵਾ ਦੇਹ ਛਜੰਦੜੀ ਊਣ ਮਝੂਣਾ ਗੁਰ ਸੱਜਣ ਜੀਓ ਧਰਾਇਆ ਸੁਖ ਸੁਹੇਲੜਾ ਸੁੱਤਾ ਜਿੱਤਾ ਜਗ ਸਬਾਇਆ ਪੌੜੀ ਹੱਬੇ ਸੁਖ ਸੁਹੇਲੜਾ ਸੁੱਤਾ ਜਿੱਤਾ ਜਗ ਸਬਾਇਆ ਪੌੜੀ
ਹਾਂਜੀ ਦੇਹ ਛਜੰਦੜੀ ਊਣ ਮਝੂਣਾ ਗੁਰ ਸੱਜਣ ਜੀਓ ਧਰਾਇਆ ਕਈਆਂ ਥਾਵਾਂ 'ਤੇ ਸੈਂਚੀਆਂ ਜਾਂ ਸ਼ਬਦਾਰਥ ਪੋਥੀਆਂ ਦੇ ਵਿੱਚ ਇਹ ਪਾਠ ਊਣਮ ਝੂਣਾ ਵੀ ਛਪਿਆ ਹੋਇਆ ਹੈ ਪਰ ਦਮਦਮਾ ਸਾਹਿਬ ਦਾ ਮੁੱਖ ਪਾਠ ਜਿਹੜਾ ਹੈ ਊਣ ਮਝੂਣਾ ਹੀ ਮੰਨਿਆ ਗਿਆ ਹੈ ਤਾਂ ਇਸ ਕਰਕੇ ਇਹ ਪਾਠ ਊਣ ਮਝੂਣਾ ਇੱਥੇ ਹਿੰਦੀ ਦਾ ਜ ਆਵੇਗਾ ਮਝੂਣਾ ਜਿਹੜਾ ਹੈ ਇਸ ਤਰ੍ਹਾਂ ਨਹੀਂ ਇਸ ਕਰਕੇ ਊਣ ਮਝੂਣਾ ਦੇਸ ਜੰਦੜੀ ਊਣ ਮਝੂਣਾ ਗੁਰਸੱਜਣ ਜੀਓ ਧਰਾਇਆ, ਇਸ ਤਰ੍ਹਾਂ ਦੇ ਨਾਲ ਹੀ ਆਪ ਜੀ ਨੇ ਪਾਠ ਸਮਝਣਾ ਔਰ ਕਰਨਾ ਹੈ ਜੀ।
ਦੇਹ ਛੇ ਜੰਦੜੀ ਊਣ ਮਝੂਣਾ ਗੁਰ ਸੱਜਣ ਜੀਓ ਧਰਾਇਆ, ਹੱਬੇ ਸੁਖ ਸੁਹਿਲੜਾ ਸੁੱਤਾ ਜਿੱਤਾ ਜੱਗ ਸਬਾਇਆ, ਪੌੜੀ ਵੱਡਾ ਤੇਰਾ ਦਰਬਾਰ ਸੱਚਾ ਤੁਦ ਤਖਤ, ਸਿਰ ਸਾਹਾ ਪਾਤ ਸਾਹੋ ਨਿਹਚਲ ਚੌਰ ਛੱਤ, ਜੋ ਭਾਵੈ ਪਾਰ ਬ੍ਰਹਮ ਸੋਈ ਸੱਚ ਨਿਆਉ, ਜੇ ਭਾਵੈ ਪਾਰ ਬ੍ਰਹਮ ਨਿਥਾਵੇ ਮਿਲੈ ਥਾਉ, ਜੋ ਕੀਨੀ ਕਰਤਾਰ ਸਾਈ ਭਲੀ ਗੱਲ, ਜਿਨੀ ਪਛਾਤਾ ਖਸਮ ਸੇ ਦਰਗਾਹ ਮੱਲ, ਸਹੀ ਤੇਰਾ ਫੁਰਮਾਨ ਕਿਨੈ ਨਾ ਫੇਰੀਐ, ਕਾਰਣ ਕਰਨ ਕਰੀਮ ਕੁਦਰਤ ਤੇਰੀ ਐ। ਸਲੋਕ ਮਹੱਲਾ ਪੰਜਵਾ, ਸੋਏ ਸੁਣੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਚੁਲੰਦੜੀ ਮੇਰਾ ਅੰਦਰ ਠੰਡਾ, ਗੁਰ ਦਰਸਨ ਦੇਖ ਨਿਹਾਲੀ। ਮਹੱਲਾ ਪੰਜਵਾ, ਹੱਠ ਮੁੰਝਾਹੂ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾ ਮੈਂ ਕੂ ਸਤਿਗੁਰ ਦਿੱਤਾ, ਢੂੰਡ ਵੰਨਿਆਈ ਥੀਆ ਥਿੱਤਾ, ਜਨਮ ਪਦਾਰਥ ਨਾਨਕ ਜਿੱਤਾ, ਪੌੜੀ ਜਿਸ ਕਹਿ ਮਸਤਕ ਕਰਮ ਹੋਏ ਸੋ ਸੇਵਾ ਲਾਗਾ, ਜਿਸ ਗੁਰ ਮਿਲ ਕਮਲ ਪ੍ਰਗਾਸਿਆ ਸੋ ਅਨਦਿਨ ਜਾਗਾ, ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਭਉ ਭਾਗਾ, ਆਤਮ ਜਿੱਤਾ ਗੁਰਮਤੀ ਆ ਗੰਜਤ ਪਾਗਾ, ਜਿਸ ਹੈ ਧਿਆਇਆ ਪਾਰ ਬ੍ਰਹਮ ਸੋ ਕਾਲ ਮਹਿਤਾਗਾ, ਸਾਧੂ ਸੰਗਤ ਨਿਰਮਲਾ ਅੱਠ ਸੱਠ ਮਜਨਾਗਾ, ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ, ਨਾਨਕ ਤਿਸ ਬਲਿਹਾਰਣ ਜਿਸ ਏਵਡ ਭਾਗਾ।
ਹਾਂਜੀ, ਉੱਪਰ ਪੰਕਤੀ ਆਈ ਹੈ ਆਤਮ ਜਿੱਤਾ ਗੁਰਮਤੀ ਆ ਗੰਜਤ ਪਾਗਾ। ਕਈ ਵਿਦਵਾਨ ਜਨ ਅਰਥ ਕਰਨ ਲੱਗਿਆਂ ਇਹ ਪਾਠ ਆ ਗੰਜ ਤਪਾਗਾ ਵੀ ਕਰ ਜਾਂਦੇ ਹਨ, ਪਰ ਮੁੱਖ ਪਾਠ ਜਿਹੜਾ ਹੈ ਆ ਗੰਜਤ ਪਾਗਾ ਹੈ, ਜਿਵੇਂ ਗੁਰਮੁਖਾਂ ਨੇ ਆਪ ਜੀ ਨੂੰ ਸਰਵਣ ਕਰਾਇਆ ਹੈ ਜੀ।
ਸਲੋਕ ਮਹੱਲਾ ਪੰਜਵਾ, ਜਾਂ ਪਿਰ ਅੰਦਰ ਤਾਂ ਧਨ ਬਾਹਰ, ਜਾਂ ਪਿਰ ਬਾਹਰ ਤਾਂ ਧਨ ਮਾਹਿਰ, ਬਿਨ ਨਾਵੈ ਬਹੁ ਫੇਰ ਫਿਰਾਹਰ, ਸਤਿਗੁਰ ਸੰਗ ਦਿਖਾਇਆ ਜਾਹਰ, ਜਨ ਨਾਨਕ ਸੱਚੇ ਸੱਚ ਸਮਾਹਰ। ਮਹੱਲਾ ਪੰਜਵਾ, ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਦਰੈ ਬਿਰਲਾ ਬੂਝੈ ਕੋਏ, ਨਾਨਕ ਜਿਤ ਆਹਰ ਜਗ ਉਦਰੈ ਵਿਰਲਾ ਬੂਝੈ ਕੋਏ,
ਨਾਨਕ ਜਿਤ ਆਹਰ ਜਗ ਉਦਰੈ। ਇਸ ਤਰ੍ਹਾਂ ਉਚਾਰਨ ਕਰਨਾ ਹੈ ਜੀ।
ਨਾਨਕ ਜਿਤ ਆਹਰ ਜਗ ਉਦਰੈ ਵਿਰਲਾ ਬੂਝੈ ਕੋਏ, ਪੌੜੀ ਵੱਡੀ ਹੂ ਵੱਡਾ ਅਪਾਰ ਤੇਰਾ ਮਰਤਬਾ, ਰੰਗ ਪਰੰਗ ਅਨੇਕ ਨਾ ਰੰਗ ਪਰੰਗ ਅਨੇਕ ਨਾ ਜਾਪਨ ਕਰਤਬਾ, ਜੀਆ ਅੰਦਰ ਜੀਓ ਸਭ ਕਿਛ ਜਾਣ ਲਾ, ਸਭ ਕਿਛ ਤੇਰੇ ਵਸ ਤੇਰਾ ਘਰ ਭਲਾ, ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਰ।
ਹਾਂਜੀ, ਜਿਵੇਂ ਗੁਰਮੁਖਾਂ ਨੇ ਪਾਠ ਆਪ ਜੀ ਨੂੰ ਸਰਵਣ ਕਰਾਇਆ ਹੈ, ਮਾਣ ਮਹੱਤਾ ਤੇਜ ਆਪਣਾ ਆਪ ਜਰ, ਇਹ ਪਾਠ ਮਹੱਤਾ ਹੀ ਕਰਨਾ ਹੈ, ਮਹੱਤਾ ਜਾਂ ਮਹਿਤਾ ਨਹੀਂ ਕਰਨਾ। ਤੋ ਮਾਣ ਮਹੱਤਾ ਤੇਜ ਆਪਣਾ ਆਪ ਜਰ, ਇਸ ਤਰ੍ਹਾਂ ਹੀ ਇਹ ਪਾਠ ਕਰਨਾ ਹੈ ਜੀ। ਹਾਂਜੀ,
ਤੇਰਾ ਘਰ ਆਨੰਦ ਵਧਾਈ, ਥੋੜ੍ਹਾ ਭਾਰਾ ਕਰਕੇ ਇਹਦਾ ਉਚਾਰਨ ਕਰੀਏ। ਤੇਰਾ ਘਰ ਆਨੰਦ ਵਧਾਈ ਤੁਧ ਘਰ,
ਤੇਰੇ ਘਰ ਆਨੰਦ ਵਧਾਈ ਤੁਧ ਘਰ, ਮਾਣ ਮਹੱਤਾ ਤੇਜ ਆਪਣਾ ਆਪ ਜਰ, ਸਰਬ ਕਲਾ ਭਰਪੂਰ ਦਿਸੈ ਜਤ ਕਥਾ, ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ, ਸਲੋਕ ਮਹੱਲਾ ਪੰਜਵਾ ਛਤੜੇ ਬਾਜ਼ਾਰ ਸੋਹਨ ਵਿੱਚ ਵਪਾਰੀਏ ਵੱਖਰ ਹਿੱਕ ਅਪਾਰ ਨਾਨਕ ਖੱਟੇ ਸੋ ਧਣੀ ਮਹੱਲਾ ਪੰਜਵਾ ਕਬੀਰਾ ਹਮਰਾ ਕੋ ਨਹੀਂ ਹਮ ਕਿਸ ਹੂ ਕੇ ਨਾਹੇ ਜਿਨ ਇਹੋ ਰਚਨ ਰਚਾਇਆ ਤੇਸ ਹੀ ਮਾਹੇ ਸਮਾਹੇ ਪੌੜੀ ਸਫਲਿਓ ਬਿਰਖ ਸੁਹਾਵੜਾ ਹਰ ਸਫਲ ਅੰਮ੍ਰਿਤਾ ਮਨ ਲੋਚੈ ਓਨ ਮਿਲਣ ਕਉ ਕਿਉ ਵੰਨੈ ਕਿੱਤਾ ਵਰਨਾ ਚੇਹਨਾ ਬਾਹਰਾ ਓਹ ਅਗਮ ਅਜਿੱਤਾ ਓਹ ਪਿਆਰਾ ਜੀਅਕਾ ਜੋ ਖੋਲੈ ਪਿੱਤਾ ਸੇਵਾ ਕਰੀ ਤੁਸਾੜੀਆ ਮੈਂ ਦਸੇਹੋ ਮਿੱਤਾ ਕੁਰਬਾਣੀ ਵੰਨੈ ਵਾਰਣੈ ਬਲੇ ਬਲ ਕੀਤਾ ਦਸਨ ਸੰਤ ਪਿਆਰਿਆ ਸੁਣਹੋ ਲਾਏ ਚਿੱਤਾ ਜਿਸ ਮਿਲਿਆ ਨਾਨਕ ਦਾਸ ਜਿਸ ਲਿਖਿਆ ਨਾਨਕ ਦਾਸ ਤੇਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ ਸਲੋਕ ਮਹੱਲਾ ਪੰਜਵਾ ਕਬੀਰ ਧਰਤੀ ਸਾਧ
ਜਿਸ ਮਿਲਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ ਗਿਆਨੀ ਜੀ ਨੇ ਬੜਾ ਸਪਸ਼ਟ ਵਿਸਰਾਮ ਲਾ ਕੇ ਰੁਕ ਕੇ ਪਾਠ ਆਪ ਜੀ ਨੂੰ ਸੁਣਾਇਆ ਹੈ ਫਿਰ ਵੀ ਇਹਦਾ ਵਿਸਰਾਮ ਯਾਦ ਰੱਖਣਾ ਜਿਸ ਮਿਲਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ ਹਾਂਜੀ
ਸਲੋਕ ਮਹੱਲਾ ਪੰਜਵਾ ਕਬੀਰ ਧਰਤੀ ਸਾਧ ਕੀ ਤਸਕਰ ਬੈਸ ਹੈ ਗਾਹੇ ਧਰਤੀ ਭਾਰ ਨਾ ਵਿਆਪਈ ਓਨ ਕਉ ਲਾਹੂ ਲਾਹੇ ਮਹੱਲਾ ਪੰਜਵਾ ਕਬੀਰ ਚਾਵਲ ਕਾਰਣੇ ਤੁਖ ਕਉ ਮੁਹਲੀ ਲਾਏ ਸੰਗ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਏ ਪੌੜੀ ਆਪੇ ਹੀ ਵੱਡ ਪਰ ਆਪੇ ਹੀ ਵੱਡ ਪਰਵਾਰ ਆਪ ਏਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕਿਛ ਆਪੇ ਆਪ ਆਪ ਉਪੰਨਿਆ ਆਪਣਾ ਕੀਤਾ ਆਪ ਆਪ ਵਰਨਿਆ ਧਨ ਸੋ ਤੇਰਾ ਥਾਨ ਜਿੱਥੈ ਤੂੰ ਉਠਾ ਧਨ ਸੋ ਤੇਰੇ ਭਗਤ ਜਿਨੀ ਸੱਚ ਤੂੰ ਡਿੱਠਾ ਜਿਸ ਨੋ ਤੇਰੀ ਦਇਆ ਸਲਾਹੇ ਸੋਏ ਤੁਧ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ ਸਲੋਕ ਮਹੱਲਾ ਪੰਜਵਾ ਫਰੀਦਾ ਭੂਮ ਰੰਗਾਵਲੀ ਮੰਝ ਵਿਸੂਲਾ ਬਾਗ ਜੋ ਨਰ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ ਵਿਰਲੇ ਕੇ ਪਾਈਅਨ ਜਿਨਾ ਪਿਆਰੇ ਨੇਹ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹ ਸੋ ਪਾਏ ਜਿਸ ਬੁਝਾਏ ਅਗਨ ਆਪ ਸੋ ਨਾਮ ਧਿਆਏ ਅੰਤਰ ਜਾਮੀ ਅਗਮ ਪੁਰਖ ਇੱਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕਹਿ ਆਸਰੈ ਪ੍ਰਭ ਸਿਉ ਰੰਗ ਲਾਏ ਔਗਣ ਕੱਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭਉ ਕਟਿਓਨ ਫਿਰ ਜੋਨ ਨਾ ਪਾਏ ਅੰਧ ਕੂਪ ਤੇ ਕਾਢਿਅਨ ਲੜ ਆਪ ਫੜਾਏ ਨਾਨਕ ਬਖਸ਼ ਮਿਲਾਇਨ ਰੱਖੇ ਗਲ ਲਾਏ ਸਲੋਕ ਮਹੱਲਾ ਪੰਜਵਾ ਮੁਹੱਬਤ ਜਿਸ ਖੁਦਾਏ ਦੀ ਰਤਾ ਰੰਗ ਚਲੂਲ ਨਾਨਕ ਵਿਰਲੇ ਪਾਈ ਹੈ ਤਿਸ ਜਨ ਕੀਮ ਨਾ ਮੂਲ ਮਹੱਲਾ ਪੰਜਵਾ ਅੰਦਰ ਵਿੱਦਾ ਸੱਚ ਨਾਏ ਬਾਹਰ ਭੀ ਸੱਚ ਡਿਠੋਮ ਨਾਨਕ ਰਵਿਆ ਹੱਬ ਥਾਏ ਵਣ ਤ੍ਰਿਣ ਤ੍ਰਿਪਵਣ ਰੋਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇੱਕ ਆਪੇ ਬਹੁ ਪਤਿਆ ਆਪੇ ਸਭਨਾ ਮੰਝ ਆਪੇ ਬਾਹਰਾ ਆਪੇ ਜਾਣ ਹੈ ਦੂਰ ਆਪੇ ਹੀ ਜਾਹਰਾ ਆਪੇ ਹੋਵੈ ਗੁਪਤ ਆਪੇ ਪ੍ਰਗਟੀਐ ਕੀਮਤ ਕਿਸੈ ਨਾ ਪਾਏ ਤੇਰੀ ਥੱਟੀਐ ਗਹਿਰ ਗਭੀਰ ਅਥਾਹੁ ਅਪਾਰ ਅਗਣਤ ਤੂੰ ਨਾਨਕ ਵਰਤੈ ਇੱਕ ਇੱਕੋ ਇੱਕ ਤੂੰ ਸੁਧ
ਸਤਿਸੰਗਤ ਜੀ ਰਾਮ ਕਲੀ ਜੀ ਦੂਸਰੀ ਵਾਰ ਸੰਪੂਰਨ ਹੋਈ ਹੈ। ਰਾਮ ਕਲੀ ਰਾਗ ਵਿੱਚ 3 ਵਾਰਾਂ ਆਉਂਦੀਆਂ ਹਨ। ਇਹ ਜੋ 3 ਵਾਰ ਆਰੰਭ ਹੋ ਰਹੀ ਹੈ, ਇਸ ਵਾਰ ਨੂੰ ਟਿੱਕੇ ਦੀ ਵਾਰ ਵੀ ਕਹਿੰਦੇ ਹਨ, ਰਾਮ ਕਲੀ ਦੀ ਵਾਰ ਵੀ ਕਹਿੰਦੇ ਹਨ ਅਤੇ ਸੱਤੇ ਬਲਵੰਡੇ ਦੀ ਵਾਰ ਵੀ ਕਹਿੰਦੇ ਹਨ। ਤੋ ਇਸ ਵਾਰ ਦਾ ਜੋ ਇਤਿਹਾਸ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਮਹਾਂਕਵੀ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਲਿਖਿਆ ਹੈ, ਕਿਸ ਕਾਰਨ ਕਰਕੇ ਇਹ ਵਾਰ ਸਤਿਗੁਰੂ ਜੀ ਨੇ ਉਚਾਰਨ ਕੀਤੀ। ਸਤਿਗੁਰੂ ਜੀ ਦੇ ਕੋਲ ਭਾਈ ਰਾਏ ਸੱਤਾ ਅਤੇ ਬਲਵੰਡ ਰਾਏ ਬਲਵੰਡ ਇਹ 2 ਦਰਬਾਰ ਸਾਹਿਬ ਦੇ ਕੀਰਤਨੀਏ ਸਨ, ਜੋ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਹੀ ਕੀਰਤਨ ਦੀ ਸੇਵਾ ਡੂਮ ਮਿਰਾਸ਼ੀ ਪਰਿਵਾਰ ਨੂੰ ਪ੍ਰਾਪਤ ਹੋਈ ਹੈ। ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਬਾਰੇ ਭਾਈ ਗੁਰਦਾਸ ਜੀ ਲਿਖਦੇ ਨੇ, ਭਲਾ ਰਬਾਬ ਵਜਾਏ ਦਾ ਮਜਲਸ ਮਰਦਾਨਾ ਮਿਰਾਸ਼ੀ। ਫਿਰ ਉਹਨਾਂ ਦੇ ਪੁੱਤਰ ਭਾਈ ਰਜਾਦਾ ਅਤੇ ਭਾਈ ਸਜਾਦਾ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਦੇ ਸਮੇਂ ਤੱਕ ਕੀਰਤਨ ਕਰਦੇ ਰਹੇ। ਫਿਰ ਇਹ ਦੋਵੇਂ ਭਾਈਆਂ ਨੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਕੀਰਤਨ ਦੀ ਸੇਵਾ ਕੀਤੀ, ਜਿਨ੍ਹਾਂ ਦਾ ਨਾਮ ਰਾਏ ਬਲਵੰਡ ਅਤੇ ਸੱਤਾ ਡੂਮ ਹੈ। ਇਹ ਦੋਵੇਂ ਭਾਈ ਗੁਰੂ ਦਰਬਾਰ 'ਚ ਕੀਰਤਨ ਕਰਦੇ ਸਨ। ਇਹਨਾਂ ਨੇ ਆਪਣੀ ਭੈਣ ਦੇ ਵਿਆਹ 'ਤੇ ਗੁਰੂ ਸਾਹਿਬ ਜੀ ਕੋਲੋਂ ਮਾਇਆ ਦੀ ਮੰਗ ਕੀਤੀ। ਸਤਿਗੁਰੂ ਜੀ ਨੇ 100 ਰੁਪਈਆ ਇਹਨਾਂ ਨੂੰ ਦੇਣਾ ਕੀਤਾ। ਇਹ ਕਹਿੰਦੇ ਵੀ ਸਾਨੂੰ 100 ਰੁਪਈਏ ਤੋਂ ਵੱਧ ਮਾਇਆ ਚਾਹੀਦੀ, 1 ਦਿਨ ਦਾ ਚੜ੍ਹਾਵਾ ਸਾਨੂੰ ਸਾਰਾ ਮਿਲ ਜਾਵੇ। ਮਹਾਰਾਜ ਕਹਿਣ ਲੱਗੇ, ਭਾਈ ਕੱਲ੍ਹ ਜਿੰਨਾ ਚੜ੍ਹਾਵਾ ਚੜ੍ਹੇਗਾ ਉਹ ਸਾਰਾ ਹੀ ਤੁਹਾਨੂੰ ਦੇ ਦਿਆਂਗੇ। ਅਗਲੇ ਦਿਨ ਜਦੋਂ ਦਰਬਾਰ ਸਜਿਆ, ਕੀਰਤਨ ਹੋਇਆ, ਪਰ ਗੁਰੂ ਦਾ ਭਾਣਾ ਐਸਾ ਕਿ ਚੜ੍ਹਾਵਾ ਬਹੁਤ ਘੱਟ ਚੜ੍ਹਿਆ, ਗੁਰੂ ਦਰਬਾਰ 'ਚ ਮਾਇਆ ਘੱਟ ਆਈ। ਅਤੇ ਉਹ ਜਿੰਨੀ ਆਈ ਗੁਰੂ ਸਾਹਿਬ ਨੇ ਆਖਿਆ, ਭਾਈ ਲੈ ਲਓ। ਇਹ ਕਹਿੰਦੇ ਇਹ ਤਾਂ ਘੱਟ ਹੈ। ਮਹਾਰਾਜ ਕਹਿੰਦੇ, ਤੁਸੀਂ ਆਪ ਹੀ ਤਾਂ ਕਿਹਾ ਸੀ ਵੀ 1 ਦਿਨ ਦਾ ਜਿੰਨਾ ਚੜ੍ਹਾਵਾ ਉਹ ਦਿਓ, ਅਸੀਂ ਤਾਂ ਤੁਹਾਨੂੰ ਪਹਿਲਾਂ ਮਾਇਆ ਦਿੰਦੇ ਸੀ। ਇਹ ਗੁਰੂ ਸਾਹਿਬ ਨਾਲ ਰੁੱਸ ਕੇ ਚਲੇ ਗਏ। ਜਦੋਂ ਰੁੱਸ ਕੇ ਆਪਣੇ ਘਰ ਜਾ ਬੈਠੇ ਤਾਂ ਸਤਿਗੁਰੂ ਜੀ ਨੇ ਗੁਰਸਿੱਖਾਂ ਨੂੰ ਭੇਜਿਆ ਵੀ ਜਾਓ ਭਾਈ, ਗੁਰੂ ਕੇ ਕੀਰਤਨੀਏ ਹਨ, ਉਹਨਾਂ ਨੂੰ ਬੁਲਾ ਕੇ ਲਿਆਓ। ਮਾਇਆ ਦੀ ਕੋਈ ਗੱਲ ਨਹੀਂ, ਜਿੰਨੀ ਕਹਿਣਗੇ ਉੰਨੀ ਦੇ ਦਿਆਂਗੇ, ਪਰ ਦਰਬਾਰ ਦੇ ਵਿੱਚ ਕੀਰਤਨ ਤਾਂ ਕਰਨ। ਉੱਥੇ ਉਹਨਾਂ ਨੂੰ ਹੰਕਾਰ ਆ ਗਿਆ, ਸੂਖਮ ਹਉਮੈ ਦਾ ਭਾਵ। ਇਹ ਹਰ ਇੱਕ ਬੰਦੇ ਦੇ ਮਨ ਵਿੱਚ ਰਹਿੰਦਾ ਹੈ ਕਿ ਜੇ ਮੈਂ ਨਾ ਹੋਵਾਂ ਤਾਂ ਸੰਸਾਰ ਹੀ ਨਹੀਂ ਚੱਲ ਸਕਦਾ। ਉਹ ਮਨ ਦੇ ਵਿੱਚ ਹਉਮੈ ਆ ਗਈ ਵੀ ਜੇ ਅਸੀਂ ਨਾ ਹੋਈਏ ਤਾਂ ਗੁਰੂ ਦਰਬਾਰ 'ਚ ਕੀਰਤਨ ਕੌਣ ਕਰੇਗਾ? ਸਾਡੇ ਤੋਂ ਬਿਨਾਂ ਗੁਰੂ ਸਾਹਿਬ ਦੇ ਦਰਬਾਰ ਦੀ ਸੋਭਾ ਹੀ ਨਹੀਂ। ਐਸੇ ਹੰਕਾਰ ਦੇ ਭਾਵ ਵਿੱਚ ਉਹਨਾਂ ਨੇ ਸਿੱਖਾਂ ਨੂੰ ਵਾਪਸ ਮੋੜ ਦਿੱਤਾ। ਫਿਰ ਮਹਾਰਾਜ ਨੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਭੇਜਿਆ ਕਿ ਤੁਸੀਂ ਸਿਆਣੇ ਹੋ, ਗੁਰੂ ਕੇ ਕੀਰਤਨੀਆਂ ਨੂੰ ਸਤਿਕਾਰ ਨਾਲ ਬੁਲਾ ਕੇ ਲਿਆਓ। ਕਹਿੰਦੇ ਭਾਈ ਗੁਰਦਾਸ ਜੀ ਨੂੰ ਵੀ ਇਹਨਾਂ ਰਬਾਬੀਆਂ ਨੇ, ਭਾਈ ਸੱਤੇ ਅਤੇ ਬਲਵੰਡੇ ਨੇ ਜਵਾਬ ਦੇ ਦਿੱਤਾ। ਫਿਰ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਮਹਾਂਪੁਰਸ਼ ਗਏ, ਉਹਨਾਂ ਨੂੰ ਵੀ ਜਵਾਬ ਦੇ ਦਿੱਤਾ। ਖੁਦ 5ਵੇਂ ਪਾਤਸ਼ਾਹ ਮਹਾਰਾਜ ਆਪ ਚੱਲ ਕੇ ਇਹਨਾਂ ਦੇ ਘਰ ਗਏ, ਕਿਉਂਕਿ ਸਤਿਗੁਰੂ ਸਾਨੂੰ ਨਿਮਰਤਾ ਵੀ ਸਿਖਾ ਰਹੇ ਸਨ। ਸਤਿਗੁਰੂ ਸਾਨੂੰ ਬਾਣੀ ਦਾ, ਕੀਰਤਨੀਏ ਸਿੰਘਾਂ ਦਾ ਸਤਿਕਾਰ ਕੀ ਕਰਨਾ ਇਹ ਵੀ ਦੱਸ ਰਹੇ ਸਨ। ਆਪ ਮਹਾਰਾਜ ਚੱਲ ਕੇ ਗਏ, ਭਾਈ ਸੱਤੇ ਬਲਵੰਡੇ ਨੂੰ ਆਵਾਜ਼ ਮਾਰੀ, ਉਹਨਾਂ ਨੇ ਅੱਗੋਂ ਗੁਰੂ ਸਾਹਿਬ ਦਾ ਸਤਿਕਾਰ ਨਹੀਂ ਕੀਤਾ ਅਤੇ ਬੜੇ ਹੰਕਾਰ 'ਚ ਬੈਠੇ ਰਹੇ। ਮਹਾਰਾਜ ਨੇ ਆਖਿਆ, ਚਲੋ ਭਾਈ, ਗੁਰੂ ਦਰਬਾਰ 'ਚ ਪਰਮੇਸ਼ਰ ਦੀ ਬਾਣੀ ਦਾ ਕੀਰਤਨ ਕਰੋ, ਸੰਗਤਾਂ ਉਡੀਕ ਰਹੀਆਂ ਨੇ। ਕਹਿਣ ਲੱਗੇ, ਨਹੀਂ, ਅਸੀਂ ਨਹੀਂ ਜਾਣਾ ਤੁਹਾਡੇ ਨਾਲ, ਤੁਸੀਂ ਸਾਨੂੰ ਕੀ ਦਿੰਦੇ ਹੋ, ਸਾਡਾ ਕੀ ਸਤਿਕਾਰ ਕਰਦੇ ਹੋ, ਜੇ ਅਸੀਂ ਨਾ ਹੋਈਏ ਤਾਂ ਤੁਹਾਨੂੰ ਕੌਣ ਪੁੱਛੇ? ਤੁਹਾਡੇ ਦਰਬਾਰ 'ਚ ਅਸੀਂ ਕੀਰਤਨ ਕਰਦੇ ਹਾਂ ਤਾਂ ਹੀ ਸੰਗਤਾਂ ਆਉਂਦੀਆਂ ਨੇ, ਜੇ ਅਸੀਂ ਸੁਰੀਲੇ ਗਲੇ ਨਾਲ ਬਾਣੀ ਨਹੀਂ ਗਾਵਾਂਗੇ ਤਾਂ ਤੁਹਾਡੇ ਦਰਬਾਰ ਵਿੱਚ ਸੰਗਤ ਰੌਣਕ ਨਹੀਂ ਲੱਗੇਗੀ, ਸੋਭਾ ਨਹੀਂ ਹੋਵੇਗੀ। ਸਾਡੇ ਕਰਕੇ ਹੀ ਤੁਹਾਡੀ ਸੋਭਾ ਹੈ। ਤੁਹਾਡੇ ਵੱਡੇ ਗੁਰੂ ਵੀ ਇੱਥੋਂ ਤੱਕ ਤਾਂ ਗੁਰੂ ਅਰਜਨ ਦੇਵ ਜੀ ਸੁਣਦੇ ਰਹੇ। ਜਦੋਂ ਇਹ ਆਖਿਆ ਨਾ ਵੀ ਤੁਹਾਡੇ ਵੱਡੇ ਗੁਰੂ, ਉਹਨਾਂ ਨੂੰ ਵੀ ਸਾਡੇ ਕਰਕੇ ਹੀ ਪੁੱਛਿਆ ਜਾਂਦਾ ਸੀ। ਜੇ ਸਾਡੇ ਭਾਈ ਮਰਦਾਨਾ ਜੀ ਨਾ ਹੁੰਦੇ ਤਾਂ ਗੁਰੂ ਨਾਨਕ ਨੂੰ ਕਿਹਨੇ ਪੁੱਛਣਾ ਸੀ? ਭਾਈ ਮਰਦਾਨੇ ਨੇ ਕੀਰਤਨ ਕੀਤਾ ਤਾਂ ਹੀ ਗੁਰੂ ਨਾਨਕ ਦੀ ਸੋਭਾ ਹੋਈ। ਇਹ ਸੁਣ ਕੇ ਗੁਰੂ ਅਰਜਨ ਦੇਵ ਜੀ ਨੂੰ ਰੋਹ ਆ ਗਿਆ। ਮਹਾਰਾਜ ਕਹਿਣ ਲੱਗੇ, ਭਾਈ ਤੁਸੀਂ ਸਾਡੀ ਨਿੰਦਾ ਕਰ ਲਈ, ਸਾਨੂੰ ਕੋਈ ਗੁੱਸਾ ਨਹੀਂ, ਪਰ ਤੁਸੀਂ ਤਾਂ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜੋ ਪਰਮੇਸ਼ਰ ਅਕਾਲ ਪੁਰਖ ਨਿਰੰਕਾਰ ਵਾਹਿਗੁਰੂ ਜੋਤੀ ਸਰੂਪ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਨ ਕਾਰਨ ਤੁਸੀਂ ਉਹਨਾਂ ਦੀ ਨਿੰਦਾ ਕਰਤੀ ਹੈ, ਇਹ ਵੱਡਾ ਪਾਪ ਹੈ, ਜਾਓ ਤੁਸੀਂ ਫਿੱਟ ਕੇ ਗਏ ਹੋ। ਇਹ ਬਚਨ ਮਹਾਰਾਜ ਦੀ ਰਸਨਾ ਤੋਂ ਨਿਕਲਿਆ, ਤੁਸੀਂ ਫਿੱਟ ਕੇ ਗਏ ਹੋ, ਗੁਰੂ ਦੀ ਨਿੰਦਾ ਕੀਤੀ, ਪਰਮੇਸ਼ਰ ਦੀ ਨਿੰਦਾ ਕੀਤੀ ਹੈ। ਇਹ ਕਹਿ ਕੇ ਸਤਿਗੁਰੂ ਜੀ ਵਾਪਸ ਆ ਗਏ ਅਤੇ ਸੰਗਤ ਨੂੰ ਹੁਕਮ ਦੇ ਤਾ, ਭਾਈ ਤੁਸੀਂ ਆਪ ਕੀਰਤਨ ਕਰੋ। ਪਹਿਲਾਂ ਸਾਧ ਸੰਗਤ ਜੀ ਰਬਾਬੀ ਕੀਰਤਨ ਕਰਦੇ ਸਨ, ਗੁਰੂ ਸਾਹਿਬ ਨੇ ਸਿੱਖਾਂ ਨੂੰ ਸਾਜ ਫੜਾ ਕੇ ਆਪ ਕੀਰਤਨ ਸਿਖਾ ਦਿੱਤਾ, ਬਖਸ਼ਿਸ਼ ਕਰ ਦਿੱਤੀ। ਇਹ ਰਾਗੀਆਂ ਦੀ ਮਰਿਆਦਾ ਫਿਰ ਚੱਲੀ ਹੈ। ਗੁਰੂ 'ਚ ਘਰ 'ਚ ਕੀਰਤਨ ਦੀਆਂ ਕਈ ਪਰੰਪਰਾਵਾਂ ਨੇ, ਪਹਿਲੀ ਰਬਾਬੀਆਂ ਦੀ ਹੈ, ਦੂਸਰੀ ਰਾਗੀ ਸਿੰਘਾਂ ਦੀ ਹੈ। ਸਿੱਖਾਂ ਨੂੰ ਮਹਾਰਾਜ ਨੇ ਕੀਰਤਨ ਕਰਨੇ ਲਾ ਦਿੱਤਾ, ਬਖਸ਼ਿਸ਼ ਕਰ ਦਿੱਤੀ, ਸਾਡੇ ਘਰਾਂ 'ਚ ਵੀ ਕੀਰਤਨ ਆ ਗਿਆ। ਇਹ ਗੁਰੂ ਅਰਜਨ ਦੇਵ ਜੀ ਦੀ ਕਿਰਪਾ। ਨਾਲ ਹੀ ਬਚਨ ਕੀਤਾ ਕਿ ਸੱਤਾ ਬਲਵੰਡਾ ਗੁਰੂ ਘਰ ਦੇ ਨਿੰਦਕ ਹਨ, ਫਿਟਕੇ ਹੋਏ ਹਨ, ਇਹਨਾਂ ਨੂੰ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ। ਜਿਹੜਾ ਸਿੱਖ ਇਹਨਾਂ ਨੂੰ ਮੂੰਹ ਲਾਏਗਾ ਉਹ ਵੀ ਗੁਰੂ ਦਾ ਸਿੱਖ ਨਹੀਂ। ਇਹਨਾਂ ਦੀ ਕੋਈ ਸਿਫਾਰਸ਼ ਨਾ ਕਰੇ, ਜਿਹੜਾ ਇਹਨਾਂ ਦੀ ਸਿਫਾਰਸ਼ ਸਾਡੇ ਕੋਲ ਕਰੇਗਾ ਅਸੀਂ ਉਹਦਾ ਮੂੰਹ ਕਾਲਾ ਕਰਕੇ ਖੋਤੇ 'ਤੇ ਚੜ੍ਹਾ ਕੇ ਉਹਦਾ ਜਲੂਸ ਕੱਢਾਂਗੇ, ਉਸ ਨੂੰ ਨਸਰ ਕਰਾਂਗੇ। ਇੰਨੀ ਕਰੜੀ ਸਖਤ ਮਹਾਰਾਜ ਜੀ ਨੇ ਸੰਗਤ ਨੂੰ ਤਾਕੀਦ ਕਰ ਦਿੱਤੀ ਵੀ ਇਹਨਾਂ ਨੂੰ ਕੋਈ ਮੂੰਹ ਹੀ ਨਾ ਲਾਵੇ, ਇਹ ਗੁਰੂ ਕੇ ਨਿੰਦਕ ਹਨ। ਗੁਰ ਨਿੰਦਾ ਸਿਰ ਬੱਜਰ ਭਾਰਾ, ਭਾਈ ਗੁਰਦਾਸ ਜੀ ਦੀ ਬਾਣੀ 'ਚ ਬਚਨ ਆਉਂਦਾ ਕਿ ਗੁਰੂ ਦੀ ਨਿੰਦਾ ਬੱਜਰ ਭਾਰ ਹੈ, ਮੈਂ ਜਿਹਾ ਨਿੰਦਕ ਨਾ ਕੋਈ, ਗੁਰ ਨਿੰਦਾ ਸਿਰ ਬੱਜਰ ਭਾਰਾ। ਸੋ ਗੁਰੂ ਸਾਹਿਬ ਦਾ ਐਸਾ ਕਰੜਾ ਸਖਤ ਹੁਕਮ ਇਹਨਾਂ ਪ੍ਰਥਾਏ ਹੋਇਆ, ਇਹ ਬੜੇ ਦੁਖੀ ਹੋਏ। ਸੰਗਤ ਮੂੰਹ ਨਹੀਂ ਲਾਉਂਦੀ, ਅੱਗੇ ਤਾਂ ਸੰਗਤ ਸਤਿਕਾਰ ਬੜਾ ਕਰਦੀ ਸੀ, ਫਿਰ ਕੋਈ ਇਹਨਾਂ ਨੂੰ ਫਤਿਹ ਵੀ ਨਾ ਬੁਲਾਵੇ, ਰਾਹ ਜਾਂਦਿਆਂ ਇਹਨਾਂ ਵੱਲ ਵੇਖਣ ਵੀ ਨਾ ਸਿੱਖ, ਔਰ ਫਿਰ ਸਰੀਰ ਵੀ ਰੋਗੀ ਹੋ ਗਿਆ। ਸਾਧ ਸੰਗਤ ਜੀ ਕਹਿੰਦੇ ਆ ਵੀ ਸਰੀਰ 'ਤੇ ਕਈ ਕਿਸਮ ਦਾ ਜੋ 18 ਪ੍ਰਕਾਰ ਦਾ ਕੋੜ ਹੁੰਦਾ ਹੈ, ਐਸਾ ਸਰੀਰ ਫੁੱਟਣ ਲੱਗ ਪਿਆ ਇਹਨਾਂ ਦਾ। ਜਦੋਂ ਸਰੀਰ ਵੀ ਫੁੱਟਣ ਲੱਗ ਪਿਆ, ਘਰ ਵਿੱਚ ਵੀ ਗਰੀਬੀ ਆ ਗਈ, ਸੰਗਤ ਵੱਲੋਂ ਵੀ ਟੁੱਟ ਗਏ, ਗੁਰੂ ਵੱਲੋਂ ਵੀ ਤਿਰਸਕਾਰੇ ਗਏ, ਫਿਰ ਇਹ ਸੋਚਦੇ ਆ ਵੀ ਕਿਸੇ ਤਰੀਕੇ ਨਾਲ ਅਸੀਂ ਗੁਰੂ ਸਾਹਿਬ ਜੀ ਕੋਲੋਂ ਆਪਣੀ ਭੁੱਲ ਬਖਸ਼ਵਾ ਲਈਏ, ਪਰ ਗੁਰੂ ਸਾਹਿਬ ਤਾਂ ਸਾਨੂੰ ਬਖਸ਼ਣਗੇ ਨਹੀਂ। ਕੋਈ ਗੁਰੂ ਕਾ ਸਿੱਖ, ਗੁਰੂ ਕਾ ਪਿਆਰਾ ਹੋਵੇ ਜਿਹੜਾ ਸਾਨੂੰ ਗੁਰੂ ਸਾਹਿਬ ਕੋਲੋਂ ਬਖਸ਼ਵਾ ਦੇਵੇ। ਫਿਰ ਸਾਰੇ ਪਾਸੇ ਨਿਗਾਹ ਮਾਰੀ, ਕੋਈ ਇਹਨਾਂ ਦੀ ਸਿਫਾਰਸ਼ ਕਰਨ ਨੂੰ ਰਾਜ਼ੀ ਨਹੀਂ ਸੀ। ਇਹਨਾਂ ਦੀ ਨਿਗਾਹ ਗਈ ਭਾਈ ਸਾਹਿਬ, ਭਾਈ ਲੱਧਾ ਜੀ ਪਰਉਪਕਾਰੀ ਲਾਹੌਰ ਵਿੱਚ ਰਹਿੰਦੇ ਸਨ। ਭਾਈ ਗੁਰਦਾਸ ਜੀ ਦੀ 11ਵੀਂ ਵਾਰ ਵਿੱਚ ਜ਼ਿਕਰ ਵੀ ਆਉਂਦਾ ਲੱਧਾ ਪਰਉਪਕਾਰੀ। ਉਹ ਲੱਧਾ ਪਰਉਪਕਾਰੀ ਕੋਈ ਵੀ ਆ ਜਾਂਦਾ ਸੀ ਨਾ, ਉਹਦਾ ਭਲਾ ਕਰਨ ਲਈ ਆਪਣਾ ਕੰਮ ਛੱਡ ਦਿੰਦਾ ਸੀ, ਆਪਣਾ ਕੰਮ ਛੱਡ ਕੇ ਦੂਜਿਆਂ ਦਾ ਭਲਾ ਕਰਦਾ ਸੀ। ਉਹਦੇ ਦਰਵਾਜ਼ੇ 'ਤੇ ਜਾ ਬੂਹਾ ਖੜਕਾਇਆ, ਉਹਨਾਂ ਨੇ ਪਹਿਲਾਂ ਤਾਂ ਅੰਦਰੋਂ ਦਰਵਾਜ਼ਾ ਬੰਦ ਕਰ ਲਿਆ ਵੀ ਗੁਰੂ 'ਤੇ ਫਿਟਕਾਰੇ, ਮੈਂ ਇਹਨਾਂ ਨੂੰ ਮੂੰਹ ਨਹੀਂ ਲਾਉਣਾ। ਇਹ ਬਾਹਰ ਬਹਿ ਕੇ ਰੋਣ ਲੱਗ ਪਏ, ਬੇਨਤੀਆਂ ਕਰਨ ਲੱਗ ਪਏ, ਤਰਲੇ ਕਰਨ ਲੱਗ ਪਏ। ਭਾਈ ਲੱਧੇ ਨੇ ਇਹਨਾਂ ਦੀ ਗੱਲ ਸੁਣੀ, ਤਰਸ ਆ ਗਿਆ, ਸਾਰੀ ਗੱਲ ਵਿਚਾਰ ਕੀਤੀ, ਇਹਨਾਂ ਨੂੰ ਕਿਵੇਂ ਬਖਸ਼ਵਾਈਏ? ਕਹਿੰਦੇ ਭਾਈ ਲੱਦੇ ਨੇ ਆਪਣਾ ਮੂੰਹ ਆਪ ਕਾਲਾ ਕਰ ਲਿਆ, ਇੱਕ ਹੱਥ ਵਿੱਚ ਝਾੜੂ ਫੜ ਲਿਆ, ਖੋਤੇ 'ਤੇ ਬੈਠ ਕੇ ਢੋਲ ਵਜਾ ਕੇ ਭਾਈ ਲੱਦਾ ਪਰਉਪਕਾਰੀ ਆਪਣੇ ਆਪ ਨੂੰ ਲਾਹੌਰ ਤੋਂ ਲੈ ਕੇ ਸ੍ਰੀ ਅੰਮ੍ਰਿਤਸਰ ਤੱਕ ਜਿੰਨੇ ਪਿੰਡ ਸ਼ਹਿਰ ਨਗਰ ਸਨ ਉਹਨਾਂ ਵਿੱਚ ਆਪਣੇ ਆਪ ਨੂੰ ਇਸ ਤਰ੍ਹਾਂ ਨਸਰ ਕਰਦਾ ਹੋਇਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲਾਗੇ ਆਏ। ਪਾਤਸ਼ਾਹ ਜਾਣੀ ਜਾਣ ਸਭ ਕੁਛ ਪਹਿਲਾਂ ਹੀ ਜਾਣਦੇ ਸਨ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਹੋਰਾਂ ਨੇ ਬੜਾ ਹੀ ਵੈਰਾਗਮਈ ਜਿਹਾ ਚਿਤਰਨ ਕੀਤਾ ਹੋਇਆ ਹੈ। ਕਹਿੰਦੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਆਪ ਉੱਠ ਕੇ ਅੱਗੋਂ ਦੀ ਆਏ, ਭਾਈ ਲੱਦੇ ਨੂੰ ਖੋਤੇ ਤੋਂ ਗਧੇ ਤੋਂ ਉਤਾਰਿਆ, ਆਪ ਉਹਨਾਂ ਦਾ ਮੂੰਹ ਧੋਇਆ, ਇਸ਼ਨਾਨ ਕਰਾਇਆ, ਬਸਤਰ ਸਵੱਛ ਪਾਏ। ਕਹਿਣ ਲੱਗੇ ਭਾਈ ਸਾਹਿਬ ਤੁਸੀਂ ਤਾਂ ਉਂਝ ਹੀ ਆ ਕੇ ਕਹਿ ਦਿੰਦੇ, ਅਸੀਂ ਇਹਨਾਂ ਨੂੰ ਬਖਸ਼ ਦੇਣਾ ਸੀ, ਇੰਨਾ ਕੁਝ ਕਿਉਂ ਕੀਤਾ? ਸਤਿਗੁਰੂ ਦੀ ਸੱਚੇ ਪਾਤਸ਼ਾਹ ਦਾ ਵਚਨ ਸੁਣ ਕੇ ਭਾਈ ਲੱਦਾ ਜੀ ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਦਾ ਹੁਕਮ ਵੀ ਤਾਂ ਪੂਰਾ ਕਰਨਾ ਸੀ, ਜੋ ਆਪ ਜੀ ਦਾ ਵਚਨ ਸੀ ਉਹ ਵਚਨ ਪੂਰਾ ਕਰਨ ਲਈ ਮੈਂ ਕੀਤਾ ਹੈ। ਹਜ਼ੂਰ ਕਹਿਣ ਲੱਗੇ ਭਾਈ ਲੱਦਾ ਜੀ ਇਹ ਬਖਸ਼ਣ ਜੋਗੇ ਨਹੀਂ ਸਨ, ਪਰ ਇਹ ਤੁਹਾਡੀ ਘਾਲਣਾ ਕਰਕੇ ਤੁਹਾਡੀ ਸਿਫਾਰਸ਼ ਕਰਕੇ ਅਸੀਂ ਇਹਨਾਂ ਨੂੰ ਬਖਸ਼ ਦਿੰਦੇ ਹਾਂ, ਪਰ ਸ਼ਰਤ ਇਹ ਹੈ ਜਿਹੜੀ ਰਸਨਾ ਨਾਲ, ਜਿਹੜੀ ਜੀਭ ਨਾਲ, ਜਿਹੜੇ ਮੂੰਹ ਨਾਲ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਦੀ ਨਿੰਦਾ ਕੀਤੀ ਹੈ, ਉਸੇ ਜੀਵ ਨਾਲ ਇਹ ਗੁਰੂ ਸਾਹਿਬ ਜੀ ਦੀ ਉਸਤਤ ਵੀ ਕਰਨ। ਜੇ ਉਸ ਰਸਨਾ ਨਾਲ ਮਹਾਰਾਜ ਜੀ ਦੀ ਉਸਤਤ ਕਰਨਗੇ ਤਾਂ ਬਖਸ਼ੇ ਜਾਣਗੇ, ਇਹਨਾਂ ਦਾ ਇਹ ਕੋੜ, ਇਹਨਾਂ ਦੀਆਂ ਇਹ ਬਿਮਾਰੀਆਂ, ਰੋਗ ਸਭ ਖਤਮ ਹੋ ਜਾਣਗੇ। ਤਾਂ ਗੁਰੂ ਸਾਹਿਬ ਜੀ ਤੋਂ ਆਗਿਆ ਲੈ ਕਰਕੇ ਭਾਈ ਸੱਤਾ ਜੀ, ਭਾਈ ਬਲਵੰਡ ਜੀ ਨੇ ਇਹ ਵਾਰ ਉਚਾਰਨ ਕੀਤੀ ਹੈ। ਇਹ ਸਾਧ ਸੰਗਤ ਜੀ, ਇਹਦੇ ਵਿੱਚ ਡੂਮਾਂ ਦੀ ਬੋਲੀ ਵੀ ਆਉਂਦੀ ਹੈ, ਜੋ ਉਸ ਵੇਲੇ ਡੂਮ ਬੋਲੀ ਬੋਲਿਆ ਕਰਦੇ ਸਨ ਉਹ ਬੋਲੀ ਵੀ ਇਹਦੇ ਵਿੱਚ ਆਉਂਦੀ ਹੈ। ਅਤੇ ਸਾਧ ਸੰਗਤ ਜੀ ਇਹਦੇ ਵਿੱਚ ਉੱਪਰ ਲਿਖਿਆ ਵੀ ਹੈ, ਸੱਤੇ ਡੂਮ ਆਖੀ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਇਹ ਰਾਏ ਬਲਵੰਡ ਨੇ ਅਤੇ ਸੱਤੇ ਡੂਮ ਨੇ ਉਚਾਰਨ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦੀ ਉਸਤਤ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ, ਗੁਰੂ ਰਾਮਦਾਸ ਜੀ ਦੀ, ਪੰਜਵੇਂ ਪਾਤਸ਼ਾਹ ਦੀ, ਅੱਠ ਪੌੜੀਆਂ ਹਨ ਇਹਦੇ ਵਿੱਚ। ਪੰਜਾਂ ਪੌੜੀਆਂ 'ਚ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਹੈ, ਅੱਗੇ ਫਿਰ ਗੁਰੂ ਸਾਹਿਬਾਂ ਦੀ ਉਸਤਤ ਹੈ। ਸੋ ਆਪਾਂ ਸਰਵਣ ਕਰੀਏ ਪਰਮ ਸਤਿਕਾਰਯੋਗ ਸੰਤ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ, ਪੰਥ ਦੇ ਮਹਾਨ ਵਿਦਵਾਨ ਸੰਤ ਬਾਬਾ ਤੇਜਾ ਸਿੰਘ ਜੀ, ਨਿਹੰਗ ਸਿੰਘ ਜੀ, ਜਿਨ੍ਹਾਂ ਨੇ ਸ੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਤੋਂ ਵਿੱਦਿਆ ਪੜ੍ਹ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਦੀ ਵਿੱਦਿਆ ਹਜ਼ਾਰਾਂ ਵਿਦਿਆਰਥੀਆਂ ਨੂੰ ਪੜ੍ਹਾਈ, ਜਿਨ੍ਹਾਂ ਦਾ ਜਨਮ ਅਸਥਾਨ ਸਾਧ ਸੰਗਤ ਜੀ ਸਾਡੇ ਅੰਬਾਲੇ ਦੇ ਇਲਾਕੇ ਵਿੱਚ ਮਰਦੋ ਸਾਹਿਬ, ਨੌਵੀਂ ਪਾਤਸ਼ਾਹੀ ਅਤੇ ਦਸਵੀਂ ਪਾਤਸ਼ਾਹੀ ਦਾ ਸਥਾਨ ਹੈ ਮਰਦੋ ਸਾਹਿਬ, ਲਖਨੌਰ ਸਾਹਿਬ ਦੇ ਨੇੜੇ, ਇੱਥੋਂ ਦਾ ਜਨਮ ਸੀ ਮਹਾਂਪੁਰਸ਼ਾਂ ਦਾ। ਪਰ ਜਥੇ ਵਿੱਚ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਰਹਿ ਕੇ ਬੜੀ ਵੱਡੀ ਘਾਲਣਾ ਘਾਲੀ, ਔਰ ਬੁੱਢੇ ਦਲ ਦੇ ਵਿੱਚ ਬਾਬਾ ਚੇਤ ਸਿੰਘ ਸਾਹਿਬ ਜੀ ਦੇ ਕੋਲ ਰਹਿ ਕੇ ਸ਼ਸਤਰ ਵਿੱਦਿਆ ਦਾ ਬਹੁਤ ਵੱਡਾ ਅਭਿਆਸ ਕੀਤਾ। ਉਹਨਾਂ ਮਹਾਂਪੁਰਸ਼ਾਂ ਤੋਂ ਇਹਨਾਂ ਸੰਤਾਂ ਨੇ ਵਿੱਦਿਆ ਪੜ੍ਹੀ ਹੈ। ਸੋ ਮੈਂ ਬੇਨਤੀ ਕਰਾਂਗਾ ਸੰਤ ਬਾਬਾ ਸੁਰਜੀਤ ਸਿੰਘ ਜੀ ਮਹਿਰੋਂ ਵਾਲੇ, ਉਹ ਇਸ ਵਾਰ ਦਾ, ਜਿਸ ਵਾਰ ਨੂੰ ਟਿੱਕੇ ਦੀ ਵਾਰ ਵੀ ਕਹਿੰਦੇ ਹਨ, ਔਰ ਇਹ ਵੀ ਸਾਧ ਸੰਗਤ ਜੀ ਸਿੱਧ ਹੈ, ਜੇ ਕਿਸੇ ਨੂੰ ਚਮੜੀ ਦਾ ਰੋਗ ਹੋਇਆ ਹੋਵੇ, ਕੋਹੜ ਹੋਇਆ ਹੋਵੇ, 18 ਪ੍ਰਕਾਰ ਦਾ ਕੋਹੜ ਹੋਇਆ ਹੋਵੇ, ਇਸ ਬਾਣੀ ਦਾ ਨਿਤਨੇਮ ਕਰਨ ਲੱਗ ਜਾਵੇ, ਥੋੜ੍ਹੇ ਦਿਨਾਂ ਵਿੱਚ ਰਾਜੀ ਹੋ ਜਾਂਦਾ ਹੈ। ਬਹੁਤ ਸਾਰੇ ਕੇਸ ਸਾਡੇ ਅੱਖਾਂ ਦੇ ਸਾਹਮਣੇ ਹੋਏ ਨੇ, ਚਮੜੀ ਗਲੀ ਸੜੀ, ਜਿਨ੍ਹਾਂ ਨੇ ਸੱਤੇ ਦੀ ਵਾਰ, ਇਹ ਟਿੱਕੇ ਦੀ ਵਾਰ ਪੜ੍ਹੀ ਹੈ, ਰਾਮਕਲੀ ਕੀ ਵਾਰ ਪੜ੍ਹੀ ਹੈ, ਬਿਲਕੁਲ ਰਾਜੀ ਹੋ ਗਏ, ਤੰਦਰੁਸਤ ਹੋ ਗਏ। ਇਹ ਗੁਰੂ ਸਾਹਿਬ ਜੀ ਦੀ ਕਲਾ ਹੈ ਇਹਦੇ ਵਿੱਚ। ਆਓ ਹੁਣ ਸਰਵਣ ਕਰੀਏ ਗੁਰੂ ਦੀ ਉਸਤਤ। ਕਈ ਗੁਰਸਿੱਖ ਸ਼ਾਮ ਨੂੰ ਰਹਿ ਰਾਸ ਤੋਂ ਪਹਿਲਾਂ ਵੀ ਇਹਦਾ ਪਾਠ ਕਰਦੇ ਹੁੰਦੇ ਹਨ, ਕਿਉਂਕਿ ਇਹਦੇ ਵਿੱਚ ਗੁਰ ਚੇਲੇ ਰਹਿ ਰਾਸ ਕੀ। ਸੋ ਸਾਧ ਸੰਗਤ ਜੀ ਇੱਕ ਬੇਨਤੀ ਆਈ ਹੈ, ਜਿਵੇਂ ਦਾਸ ਨੇ ਵੀ ਪਹਿਲਾਂ ਬੇਨਤੀ ਕੀਤੀ ਵੀ ਪਾਠੀ ਸਿੰਘਾਂ ਦਾ ਸਤਿਕਾਰ ਸਭ ਤੋਂ ਜ਼ਿਆਦਾ ਕਰਨਾ ਚਾਹੀਏ। ਕਈ ਪ੍ਰੇਮੀ ਪਰ ਪਾਠੀਆਂ ਦਾ ਸਭ ਤੋਂ ਜ਼ਿਆਦਾ, ਜਿਨ੍ਹਾਂ ਨੇ ਕੇਵਲ ਅਤੇ ਕੇਵਲ ਗੁਰੂ ਦੀ ਬਾਣੀ ਪੜ੍ਹਨੀ ਹੈ, ਕੋਈ ਬਾਹਰ ਦਾ ਬਚਨ ਨਹੀਂ ਕਰਨਾ, ਉਹਨਾਂ ਨੂੰ ਪੇਟੂ ਕਹਿਣਾ ਜਾਂ ਹੋਰ ਕੋਈ ਨਿਰਾਦਰੀ ਭਰੇ, ਇਹ ਸੰਗਤ 'ਚ ਬਚਨ ਆਏ ਨੇ ਇੱਥੋਂ ਜਿਹੜੇ ਸੁਣੇ ਨੇ ਅਸੀਂ, ਉਸ ਕਰਕੇ ਬੇਨਤੀ ਕਰ ਰਹੇ ਹਾਂ ਭਾਈ ਗੁਰੂ ਦਾ ਅਦਬ ਰੱਖਣਾ। ਤੁਸੀਂ ਬੰਦੇ ਵੱਲ ਨਹੀਂ ਦੇਖਣਾ, ਬੰਦੇ 'ਚ 100 ਗੁਣ ਹੁੰਦੇ ਹੈ ਪਰ ਬਾਣੀ ਬਾਣੀ ਕਰਕੇ ਉਹ ਬੰਦਾ ਪੂਜਨੀਕ ਹੁੰਦਾ ਹੈ। ਬਾਣੀ ਕਰਕੇ ਅਸੀਂ, ਬਾਣੀ ਔਰ ਬਾਣਾ ਗੁਰੂ ਦੇ ਪੰਖ ਹਨ, ਬਾਣੀ ਬਾਣੇ ਦਾ ਸਤਿਕਾਰ ਕਰੋ। ਪਾਠੀ ਸਿੰਘਾਂ ਨੂੰ ਨਿਰਾਦਰੀ ਭਰੇ ਸ਼ਬਦਾਂ ਨਾਲ ਜੇ ਕੋਈ ਬੁਲਾਏਗਾ ਤਾਂ ਗੁਰੂ ਸਾਹਿਬ ਜੀ ਦਾ ਦੋਸ਼ੀ ਹੋਵੇਗਾ, ਇਹ ਗੱਲ ਯਾਦ ਰੱਖਣੀ। ਹਾਂਜੀ।